ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਾਲਾ ਮਹਲਾ ਪੰਜਵਾਂ, ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ ਰਹਾਉ। ਲਾਚੀ ਭੂਖ ਤ੍ਰਿਸ਼ਨ ਸਭ ਲਾਥੇ, ਚਿੰਤਾ ਸਗਲ ਬਿਸਾਰੇ, ਕਰ ਮਸਤਕ ਗੁਰਪੂਰੈ ਧਰਿਓ, ਮਨ ਜੀਤੋ ਜਗ ਸਾਰੇ। ਤ੍ਰਿਪਤ ਅਘਾਏ ਰਹੇ ਰਿਧ ਅੰਤਰ, ਡੋਲਨ ਤੇ ਅਬ ਚੂਕੇ, ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੂਕੇ। ਅਚਰਜ ਏਕ ਸੁਨਹੋਰੇ ਭਾਈ, ਗੁਰ ਐਸੀ ਬੂਝ ਬੁਝਾਈ, ਲਾਹੇ ਪਰਦਾ ਠਾਕੁਰ ਜੋ ਭੇਟਿਓ, ਤੋ ਬਿਸਰੀ ਤਾਤ ਪਰਾਏ। ਕਹਿਓ ਨਾ ਜਾਈ ਇਹੋ ਅਚੰਭੋ, ਸੋ ਜਾਣੈ ਜਿਨ ਚਾਖਿਆ, ਕਹੋ ਨਾਨਕ ਸਚ ਭਏ ਬਿਗਾਸਾ, ਗੁਰ ਨਿਧਾਨ ਹਿਰਦੈ ਲੈ ਰੱਖਿਆ। ਗੌੜੀ ਮਾਲਾ ਮਹਲਾ ਪੰਜਵਾਂ, ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਸਾਧ ਸੰਗਤ ਕਾਇਮ ਕੀਤੀ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਇਸ ਪਾਵਨ ਬਾਣੀ ਦੀ ਮਹਿਮਾ ਅਪਰਪਾਰ ਹੈ, ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ, ਤਿਸਕਾ ਹੋਏ ਉਧਾਰ, ਤਿਸਕਾ ਸ਼ਬਦ ਇੱਕ ਬਚਨ ਹੈ। ਕੋਈ ਗਾਉਂਦਾ ਹੈ, ਕੋਈ ਸੁਣਦਾ ਹੈ, ਕੋਈ ਬਾਣੀ ਦੀ ਵਿਚਾਰ ਵੀ ਕਰਦਾ ਹੈ, ਕੋਈ ਬਾਣੀ ਦੇ ਉਪਦੇਸ਼ ਨੂੰ ਦ੍ਰਿੜ ਕਰਵਾਉਂਦਾ ਹੈ, ਪਰ ਹਜ਼ੂਰ ਕਹਿੰਦੇ ਨੇ ਕੋ ਦ੍ਰਿੜ ਹੈ, ਪਰ ਕੋਈ ਵਿਰਲਾ ਹੀ ਗੁਰਬਾਣੀ ਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਦ੍ਰਿੜ ਕਰਦਾ ਹੈ। ਪਰ ਜਿਹੜਾ ਵੀ ਇਸ ਗੁਰਬਾਣੀ ਦੇ ਸਿਧਾਂਤ ਨੂੰ, ਗੁਰਬਾਣੀ ਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਦ੍ਰਿੜ ਕਰ ਲੈਂਦਾ ਹੈ, ਤਿਸਕਾ ਹੋਏ ਉਧਾਰ। ਹਜ਼ੂਰ ਕਹਿੰਦੇ ਭਾਈ, ਉਧਾਰ ਤਾਂ ਉਸੇ ਦਾ ਹੀ ਹੁੰਦਾ ਹੈ। ਗਾਉਣ ਵਾਲੇ ਸੁਣਨ ਵਾਲੇ ਤਾਂ ਭਾਵੇਂ ਬੇਅੰਤ ਨੇ, ਕਥਾ ਕਰਨ ਵਾਲੇ ਉਪਦੇਸ਼ ਦੇਣ ਵਾਲੇ ਵੀ ਅਨੇਕਾਂ ਨੇ, ਪਰ ਜਿਹੜਾ ਬਾਣੀ ਦੇ ਉਪਦੇਸ਼ ਨੂੰ ਮਨ ਵਿੱਚ ਦ੍ਰਿੜ ਕਰ ਲਵੇ, ਉਧਾਰ ਉਸ ਦਾ ਹੀ ਹੁੰਦਾ ਹੈ। ਸੋ ਪ੍ਰਵਾਨ ਜਿਸ ਹਿਰਦੈ ਵਸਾਈ, ਅਸਲੀ ਪ੍ਰਵਾਨ ਉਹੀ ਹੁੰਦਾ ਹੈ ਜਿਸ ਨੇ ਗੁਰਬਾਣੀ ਦੀ ਵਿਚਾਰਧਾਰਾ ਨੂੰ, ਗੁਰਬਾਣੀ ਦੀ ਸਿੱਖਿਆ ਨੂੰ ਮਨ ਵਿੱਚ ਵਸਾ ਲਿਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੌੜੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਗੌੜੀ ਮਾਲਾ ਮਹੱਲਾ ਪੰਜਵਾਂ। ਗੌੜੀ ਰਾਗ ਦੀ ਮਾਲਾ ਇੱਕ ਜਾਤੀ ਹੈ। ਇਹਦੇ ਥੱਲੇ ਦੋ ਅੰਕ ਲਿਖਿਆ ਹੋਇਆ ਬਰੀਕ ਜੇ ਅੰਕ ਦੇ ਅੰਦਰ। ਇਸ ਦਾ ਮਤਲਬ ਹੈ ਵੀ ਇਹ ਗੌੜੀ ਮਾਲਾ ਦੇ ਦੋ ਸ਼ਬਦ ਸਤਿਗੁਰੂ ਮਹਾਰਾਜ ਅੱਗੇ ਇੱਕੋ ਹੀ ਸ਼ੈਲੀ ਦੇ ਉਚਾਰਨ ਕਰ ਰਹੇ ਹਨ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਇਹ ਰਚਨਾ ਹੈ, ਅਥਵਾ ਜਿਹੜਾ ਥੱਲੇ ਛੋਟਾ ਅੰਕ ਹੈ ਉਹਨੂੰ ਘਰ ਦਾ ਵੀ ਸੂਚਕ ਮੰਨਿਆ ਜਾਂਦਾ ਹੈ। ਸੋ ਰਹੁ ਵਿਚਾਰ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੀ ਕਿਰਪਾ ਦੇ ਨਾਲ ਜੋ ਜੋ ਲਾਭ ਹੁੰਦੇ ਹਨ ਉਹਨਾਂ ਨੂੰ ਉੱਤਮ ਪੁਰਖ ਦੇ ਵਿੱਚ ਬਿਆਨ ਕਰ ਰਹੇ ਹਨ। ਲਓ ਸੰਗਤਾਂ, ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਮਾਲਾ ਮਹੱਲਾ ਪੰਜਵਾਂ, ਪਾਇਆ ਲਾਲ ਰਤਨ ਮਨ ਪਾਇਆ।
ਲਓ ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਪਾਇਆ ਲਾਲ ਰਤਨ ਮਨ ਪਾਇਆ। ਅਸਾਂ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਮਨ ਵਿੱਚ ਇੱਕ ਲਾਲ ਅਤੇ ਦੂਸਰਾ ਰਤਨ ਪ੍ਰਾਪਤ ਕਰ ਲਿਆ ਹੈ। ਲਾਲ ਪ੍ਰਭੂ ਦਾ ਪ੍ਰੇਮ ਹੈ, ਰਤਨ ਵੈਰਾਗ ਹੈ। ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਅਤੇ ਵੈਰਾਗ, ਇਹ ਦੋਵੇਂ ਹੀ ਲਾਲ ਅਤੇ ਰਤਨ ਪ੍ਰਾਪਤ ਕੀਤੇ ਹਨ। ਜਾਂ ਦੂਜਾ ਇਹਦਾ ਅਰਥ ਇਹ ਵੀ ਹੈ, ਪਾਇਆ ਲਾਲ ਰਤਨ ਮਨ ਪਾਇਆ। ਅਸਾਂ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਮਨ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਹੀ, ਜੋ ਨਾਮ ਲਾਲ ਵਾਂਗੂ ਅਤੇ ਰਤਨ ਵਾਂਗੂ ਅਮੋਲਕ ਹੈ, ਅਸਾਂ ਆਪਣੇ ਮਨ ਵਿੱਚ ਪ੍ਰਾਪਤ ਕਰ ਲਿਆ ਹੈ।
ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਦਾ ਮੈਂ ਸਤਿਗੁਰੂ ਦੇ ਸ਼ਬਦ ਵਿੱਚ ਸਮਾਇਆ ਦਾ ਅਰਥ ਲੀਨ ਹੋਇਆ ਹਾਂ, ਭਾਵ ਗੁਰੂ ਸ਼ਬਦ ਦੀ ਕਮਾਈ ਕਰਦਿਆਂ ਕਰਦਿਆਂ ਜਦੋਂ ਮੇਰਾ ਮਨ ਉਸ ਸ਼ਬਦ ਵਿੱਚ ਲੀਨ ਹੋਇਆ, ਇਹਦਾ ਫਲ ਇਹ ਹੋਇਆ, ਤਨ ਸੀਤਲ, ਪਹਿਲਾਂ ਤਾਂ ਸਰੀਰ ਨੂੰ ਠੰਡ ਪ੍ਰਾਪਤ ਹੋ ਗਈ, ਮਨ ਸੀਤਲ ਥੀਆ ਅਤੇ ਫਿਰ ਸਾਡਾ ਮਨ ਵੀ ਠੰਡਾ ਠਾਰ ਹੋ ਗਿਆ। ਕਿਉਂਕਿ ਬਾਣੀ ਪੜ੍ਹ ਕੇ ਸਿਮਰਨ ਕਰਕੇ ਜਦੋਂ ਮਨ ਸ਼ਬਦ ਵਿੱਚ ਲੀਨ ਹੋ ਜਾਂਦਾ ਹੈ, ਫਿਰ ਉਹਦੇ ਨਾਲ ਸਰੀਰ ਵਿੱਚ ਵੀ ਠੰਡ ਵਰਤ ਜਾਂਦੀ ਹੈ ਅਤੇ ਮਨ ਵੀ ਐਨ ਠੰਡਾ ਠਾਰ ਹੋ ਜਾਂਦਾ ਹੈ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਵਿਸਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੀ ਕਿਰਪਾ ਨਾਲ ਲਾਥੀ ਭੂਖ, ਸਾਡੀ ਸਾਰੀ ਭੁੱਖ ਵੀ ਲੈ ਗਈ ਹੈ, ਆਸਾ ਦੀ ਭੁੱਖ ਵੀ ਦੂਰ ਹੋ ਗਈ ਹੈ, ਤ੍ਰਿਸ਼ਨ ਸਭ ਲਾਥੀ ਅਤੇ ਜਿਹੜੀ ਤ੍ਰਿਸ਼ਨਾ ਦੀ ਤ੍ਰਿਖਾ ਸੀ ਉਹ ਵੀ ਸਾਰੀ ਲੈ ਗਈ। ਭਾਵ ਆਸਾ ਅਤੇ ਤ੍ਰਿਸ਼ਨਾ ਇਹ ਦੋਵੇਂ ਹੀ ਮਨ ਦੀਆਂ ਭੁੱਖਾਂ ਅਤੇ ਤ੍ਰੇਹਾਂ ਸਨ, ਇਹ ਦੋਵੇਂ ਹੀ ਦੂਰ ਹੋ ਗਈਆਂ। ਚਿੰਤਾ ਸਗਲ ਵਿਸਾਰੀ ਅਤੇ ਨਾਲ ਜਿਹੜੀ ਮਨ ਦੀ ਚਿੰਤਾ ਸੀ, ਮਾਨਸਿਕ ਰੋਗ, ਇਸ ਚਿੰਤਾ ਨੂੰ ਵੀ ਅਸਾਂ ਵਿਸਾਰ ਦਿੱਤਾ, ਛੱਡ ਦਿੱਤਾ ਹੈ।
ਕਰ ਮਸਤਕ ਗੁਰਪੂਰੈ ਧਰਿਓ, ਮਨ ਜੀਤੋ ਜਗ ਸਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰੇ ਗੁਰੂ ਨੇ ਸਾਡੇ ਮੱਥੇ 'ਤੇ ਆਪਣਾ ਹੱਥ ਰੱਖਿਆ ਹੈ, ਆਪਣਾ ਕਿਰਪਾ ਰੂਪੀ ਹੱਥ ਰੱਖਿਆ ਹੈ। ਮਨ ਜੀਤੋ ਜਗ ਸਾਰੀ, ਜਿਸ ਦੇ ਨਾਲ ਅਸੀਂ ਆਪਣੇ ਮਨ ਨੂੰ ਵੀ ਜਿੱਤ ਲਿਆ ਅਤੇ ਜਗ ਸਾਰੀ ਅਤੇ ਸਾਰਾ ਸੰਸਾਰ ਵੀ ਜਿੱਤ ਲਿਆ। ਕਿਉਂਕਿ ਜਪਜੀ ਸਾਹਿਬ ਬਾਣੀ ਵਿੱਚ ਸਤਿਗੁਰੂ ਮਹਾਰਾਜ ਦੇ ਬਚਨ ਆਏ ਨੇ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬਪੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਜਿਹੜਾ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਉਹ ਸਾਰੇ ਸੰਸਾਰ ਨੂੰ ਹੀ ਜਿੱਤ ਲੈਂਦਾ ਹੈ। ਹਜ਼ੂਰ ਕਹਿੰਦੇ ਨੇ, ਮਨ ਜੀਤੋ ਜਗ ਸਾਰੀ, ਵੀ ਅਸੀਂ ਆਪਣੇ ਮਨ ਨੂੰ ਵੀ ਜਿੱਤ ਲਿਆ ਅਤੇ ਸਾਰੇ ਸੰਸਾਰ ਨੂੰ ਵੀ ਜਿੱਤ ਲਿਆ ਹੈ। ਜਾਂ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ, ਮਨ ਜੀਤੋ ਜਗ ਸਾਰੀ, ਮਨ ਨੂੰ ਵੀ ਜਿੱਤ ਲਿਆ ਹੈ ਅਤੇ ਜਗ ਸਾਰੀ ਜਿਹੜੀ ਜਗ ਦੀ ਬਾਜੀ ਸੀ ਇਹਨੂੰ ਵੀ ਅਸਾਂ ਜਿੱਤ ਲਿਆ ਹੈ। ਕਿਉਂਕਿ ਜਿਹੜਾ ਸਾਰੀ ਸ਼ਬਦ ਹੈ ਔਰ ਇਹ ਚੌਪੜ ਦੀ ਖੇਲ ਦੇ ਵਿੱਚ ਨਰਦਾਂ ਹੁੰਦੀਆਂ ਨੇ। ਕਈ ਜਗ੍ਹਾ 'ਤੇ ਗੁਰੂ ਮਹਾਰਾਜ ਨੇ ਸੰਸਾਰ ਨੂੰ ਚੌਪੜ ਦੀ ਖੇਡ ਨਾਲ ਵੀ ਤਸ਼ਬੀਹ ਦਿੱਤੀ ਹੈ ਵੀ ਜਿੰਨੇ ਵੀ ਜੀਵ ਨੇ ਨਰਦਾਂ ਵਾਂਗ ਸੰਸਾਰ ਦੇ ਵਿੱਚ ਆਏ ਨੇ। ਹਜ਼ੂਰ ਕਹਿੰਦੇ ਨੇ ਸੰਸਾਰ ਰੂਪੀ ਚੌਪੜ ਦੇ ਅੰਦਰ ਅਸੀਂ ਆਪਣੇ ਮਨ ਰੂਪੀ ਨਰਦ ਨੂੰ ਜਿੱਤ ਲਿਆ ਹੈ, ਭਾਵ ਇਸ ਬਾਜੀ ਨੂੰ ਅਸਾਂ ਜਿੱਤ ਲਿਆ ਹੈ, ਇਸ ਦੇ ਵਿੱਚ ਫਤਿਹ ਹਾਸਲ ਕਰ ਲਈ ਹੈ।
ਤ੍ਰਿਪਤ ਅਘਾਏ ਰਹੇ ਰਿਦ ਅੰਤਰ ਡੋਲਣ ਤੇ ਅਵ ਚੁਕੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਏ ਹੁਣ ਅਸੀਂ ਹਿਰਦੇ ਅੰਦਰ ਮਨ ਕਰਕੇ ਵੀ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ ਐਨ ਤ੍ਰਿਪਤ ਹੋ ਗਏ ਹਾਂ, ਡੋਲਣ ਤੇ ਅਵ ਚੁਕੇ। ਹੁਣ ਡੋਲਣ ਤੋਂ ਵੀ ਚੁਕੇ ਦਾ ਅਰਥ ਹੈ ਉੱਕ ਗਏ ਹਾਂ, ਭਾਵ ਇਹ ਹੁਣ ਸਾਡਾ ਮਨ ਐਸਾ ਰਜਿਆ ਹੈ, ਹੁਣ ਕਿਸੇ ਪਦਾਰਥ ਵੱਲ ਦੇਖ ਕੇ ਕਦੇ ਡੋਲਦਾ ਵੀ ਨਹੀਂ ਹੈ।
ਅਖੁੱਟ ਖਜ਼ਾਨਾ ਸਤਿਗੁਰ ਦੀਆ ਟੋਟ ਨਹੀਂ ਰੇ ਮੂਕੇ।
ਇਹਦਾ ਕਾਰਨ ਕੀ ਹੈ? ਹਜ਼ੂਰ ਕਹਿੰਦੇ ਸਤਿਗੁਰੂ ਨੇ ਐਸਾ ਇਹ ਨਾਮ ਬਾਣੀ ਦਾ ਨਾਮ ਮੁੱਕਣ ਵਾਲਾ ਖਜ਼ਾਨਾ ਸਾਨੂੰ ਬਖਸ਼ਿਸ਼ ਕਰ ਦਿੱਤਾ ਹੈ। ਇਹ ਐਸਾ ਖਜ਼ਾਨਾ ਹੈ, ਇਹੋ ਤਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਇਹ ਪੂਰੇ ਸਤਿਗੁਰੂ ਨੇ ਐਸਾ ਖਜ਼ਾਨਾ ਸਾਨੂੰ ਬਖਸ਼ਿਸ਼ ਕਰ ਦਿੱਤਾ ਹੈ ਜਿਹੜਾ ਕਦੀ ਮੁੱਕਣ ਵਾਲਾ ਨਹੀਂ। ਖਾਵੈ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ, ਤੋਟ ਨਹੀਂ ਰੇ ਮੁੱਕੇ, ਨਾ ਇਹਦੇ ਵਿੱਚ ਕਦੇ ਤੋਟ ਹੀ ਆਉਂਦੀ ਨਾ ਹੀ ਕਦੀ ਮੁੱਕਦਾ ਹੈ।
ਚਰਜ ਏਕ ਸੁਨਹੋ ਰੇ ਭਾਈ, ਗੁਰ ਐਸੀ ਬੂਝ ਬੁਝਾਈ।
ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੀ ਮਹਿਮਾ ਕਰਦੇ ਹਨ। ਹੇ ਭਾਈ, ਇੱਕ ਹੋਰ ਬੜੀ ਅਸਚਰਜ ਗੱਲ ਹੋਈ ਹੈ, ਉਹ ਅਸੀਂ ਤੁਹਾਨੂੰ ਦੱਸਦੇ ਹਾਂ ਅਤੇ ਤੁਸੀਂ ਬੜੇ ਪ੍ਰੇਮ ਦੇ ਨਾਲ ਸੁਣੋ। ਗੁਰ ਐਸੀ ਬੂਝ ਬੁਝਾਈ, ਗੁਰੂ ਮਹਾਰਾਜ ਨੇ ਸਾਨੂੰ ਐਸੀ ਬੂਝ ਸਿੱਖਿਆ ਬੁਝਾ ਦਿੱਤੀ ਹੈ। ਗੁਰੂ ਨੇ ਸਾਨੂੰ ਇੱਕ ਇਹੋ ਜਿਹੀ ਸੋਝੀ ਪ੍ਰਦਾਨ ਕਰ ਦਿੱਤੀ ਹੈ, ਗੁਰੂ ਨੇ ਇੱਕ ਅਗੰਮੀ ਗੱਲ ਸਾਨੂੰ ਸਮਝਾ ਦਿੱਤੀ ਹੈ।
ਲਾਹੇ ਪਰਦਾ ਠਾਕੁਰ ਜੋ ਭੇਟਿਓ ਤੋ ਬਿਸਰੀ ਤਾਤ ਪਰਾਈ।
ਲੋ, ਸਤਿਗੁਰੂ ਨੇ ਸਾਨੂੰ ਐਸੀ ਇਹ ਇੱਕ ਰਾਜ ਦੀ ਗੱਲ ਸਮਝਾ ਦਿੱਤੀ ਹੈ, ਇੱਕ ਐਸੀ ਬੁਝਾਰਤ ਸਮਝਾ ਦਿੱਤੀ ਹੈ ਜਿਹੜੀ ਕਿਸੇ ਤੋਂ ਵੀ ਬੁੱਝੀ ਨਹੀਂ ਸੀ ਜਾ ਸਕਦੀ। ਉਹ ਕੀ ਸੀ? ਲਾਹੇ ਪਰਦਾ। ਸਤਿਗੁਰੂ ਨੇ ਸਾਡਾ ਮੋਹ ਮਾਇਆ ਦਾ ਪਰਦਾ ਲਾ ਕੇ ਅਤੇ ਵਾਹਿਗੁਰੂ ਦੇ ਦਰਸ਼ਨ ਕਰਵਾ ਦਿੱਤੇ। ਜੋ ਠਾਕੁਰ ਜੋ ਭੇਟਿਓ, ਜਦੋਂ ਮੇਰਾ ਪਰਦਾ ਲਾ ਦਿੱਤਾ ਅਤੇ ਮੇਰਾ ਵਾਹਿਗੁਰੂ ਦੇ ਨਾਲ ਮਿਲਾਪ ਹੋ ਗਿਆ ਅਤੇ ਜਦੋਂ ਮੈਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਿਆ ਤਾਂ ਬਿਸਰੀ ਤਾਤ ਪਰਾਈ, ਅਤੇ ਜਿਹੜੀ ਪਰਾਈ ਤਾਤ ਦਾ ਅਰਥ ਹੈ ਜਲਣ ਸੀ, ਪਰਾਈ ਈਰਖਾ ਸੀ, ਕਿਸੇ ਦੀ ਸੋਭਾ ਨੂੰ ਕਿਸੇ ਦੀ ਵਡਿਆਈ ਨੂੰ ਦੇਖ ਕੇ ਸੜੀ ਜਾਣਾ, ਇਹ ਜਿਹੜੀ ਤਾਤ ਪਰਾਈ ਸੀ ਇਹ ਸਾਰੀ ਵਿਸਰ ਗਈ ਹੈ, ਨਾਸ ਹੋ ਗਈ ਹੈ।
ਕਹਿਓ ਨਾ ਜਾਈ ਇਹੋ ਅਚੰਭਵ, ਸੋ ਜਾਣੈ ਜਿਨ ਚਾਖਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬੜਾ ਅਸਚਰਜ ਕੌਤਕ ਹੈ, ਇਹਦੇ ਬਾਰੇ ਕੁਛ ਵੀ ਆਖਿਆ ਨਹੀਂ ਜਾ ਸਕਦਾ। ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੋ ਜਾਂਦੇ ਨੇ ਅਤੇ ਜਿਨ੍ਹਾਂ ਦੇ ਮਨ ਦੇ ਵਿੱਚੋਂ ਜਿਹੜੀ ਪਰਾਈ ਈਰਖਾ ਬਖੀਲੀ ਵੀ ਨਿਕਲ ਜਾਂਦੀ ਹੈ ਅਤੇ ਫਿਰ ਉਹਨਾਂ ਨੂੰ ਐਸਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਸੋ ਜਾਣੈ ਜਿਨ ਚਾਖਿਆ, ਜਿਸਨੇ ਉਸ ਆਨੰਦ ਨੂੰ ਚਖਿਆ ਹੈ ਉਹੀ ਉਸ ਨੂੰ ਜਾਣ ਸਕਦਾ, ਹੋਰ ਕੋਈ ਦੂਸਰਾ ਨਹੀਂ ਜਾਣ ਸਕਦਾ। ਭਗਤ ਕਬੀਰ ਜੀ ਨੂੰ ਕੁਝ ਪ੍ਰੇਮੀਆਂ ਨੇ ਪੁੱਛਿਆ ਸੀ, ਮਹਾਰਾਜ ਸਾਨੂੰ ਕੁਝ ਤਾਂ ਦੱਸੋ, ਤਾਂ ਉਹਨਾਂ ਨੇ ਅੱਗੋਂ ਇਹ ਜਵਾਬ ਦਿੱਤਾ, ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਐ। ਕਹਿੰਦੇ ਭਾਈ, ਗੂੰਗੇ ਆਦਮੀ ਨੂੰ ਗੁੜ ਖਵਾ ਦਿਓ, ਉਸ ਤੋਂ ਬਾਅਦ ਵਿੱਚ ਪੁੱਛੋ ਦੱਸ ਭਾਈ ਕਿੰਨਾ ਸਵਾਦ ਲੱਗਿਆ। ਗੂੰਗਾ ਹੁਣ ਬੋਲ ਕੇ ਤਾਂ ਦੱਸ ਨਹੀਂ ਸਕਦਾ, ਪਰ ਉਹਦੀ ਖੁਸ਼ੀ ਤੋਂ, ਉਹਦੇ ਚਿਹਰੇ ਦੀ ਮੁਸਕਰਾਹਟ ਤੋਂ ਪਤਾ ਲੱਗਦਾ ਹੈ ਵੀ ਹਾਂ, ਇਸ ਨੂੰ ਬੜਾ ਆਨੰਦ ਆਇਆ ਹੈ। ਇਸੇ ਤਰ੍ਹਾਂ ਜਿਨ੍ਹਾਂ ਨੂੰ ਉਹ ਆਨੰਦ ਪ੍ਰਾਪਤ ਹੋ ਜਾਂਦਾ ਉਹ ਵੀ ਦੱਸ ਤਾਂ ਨਹੀਂ ਸਕਦੇ, ਪਰ ਫਿਰ ਵੀ ਜਿਹੜੇ ਸਿਆਣੇ ਪੁਰਸ਼ ਨੇ ਜਗਿਆਸੂ, ਉਹ ਉਸਦਾ ਪਤਾ ਲਾਉਂਦੇ ਨੇ, ਜਿਸਨੇ ਉਸ ਰਸ ਨੂੰ ਚਖਿਆ ਉਹੀ ਜਾਣਦਾ ਹੈ।
ਕਹੋ ਨਾਨਕ ਸੱਚ ਭਏ ਬਿਗਾਸਾ, ਗੁਰ ਨਿਧਾਨ ਹਿਰਦੈ ਲੈ ਰੱਖਿਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਹੁਣ ਗੁਰੂ ਨੇ ਇਹ ਨਾਮ ਦਾ ਖਜ਼ਾਨਾ ਲੈ ਕੇ ਸਾਡੇ ਹਿਰਦੇ ਵਿੱਚ ਟਿਕਾ ਦਿੱਤਾ। ਕਹੋ ਨਾਨਕ ਸੱਚ ਭਏ ਬਿਗਾਸਾ, ਹਜ਼ੂਰ ਕਹਿੰਦੇ ਨੇ ਹੁਣ ਅਸੀਂ ਸੱਚ ਦਾ ਰੂਪ ਹੋ ਗਏ ਹਾਂ, ਤੇ ਨਾਲ ਬਿਗਾਸਾ ਸਾਨੂੰ ਆਤਮਕ ਖੇੜਾ ਵੀ ਪ੍ਰਾਪਤ ਹੋ ਗਿਆ ਹੈ। ਜਦੋਂ ਦਾ ਨਾਮ ਦਾ ਖਜ਼ਾਨਾ ਸਤਿਗੁਰੂ ਨੇ ਸਾਡੇ ਹਿਰਦੇ ਵਿੱਚ ਲਿਆ ਕੇ ਟਿਕਾ ਦਿੱਤਾ, ਉਸ ਵੇਲੇ ਤੋਂ ਸਾਨੂੰ ਮਹਾਨ ਖੁਸ਼ੀਆਂ ਤੇ ਖੇੜੇ ਅਤੇ ਨਾਲ ਸੱਚ ਦੀ ਪ੍ਰਾਪਤੀ ਹੋ ਗਈ ਹੈ।
ਗੌੜੀ ਮਾਲਾ ਮਹੱਲਾ ਪੰਜਵਾਂ, ਉਬਰਤ ਰਾਜਾ ਰਾਮ ਕੀ ਸਰਣੀ।
ਲੋਹਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਸ ਪਾਸੇ ਵੀ ਨਜ਼ਰ ਮਾਰ ਕੇ ਦੇਖਦੇ ਹਾਂ ਮਾਇਆ ਦਾ ਐਸਾ ਪ੍ਰਭਾਵ ਹੈ, ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡਹਿਕਾਈ, ਕੋਈ ਵੀ ਮਾਇਆ ਦੇ ਪ੍ਰਭਾਵ ਤੋਂ ਬਚਿਆ ਨਜ਼ਰ ਨਹੀਂ ਆਉਂਦਾ। ਹਾਂ, ਸਤਿਗੁਰੂ ਨੇ ਤਾਂ ਇੱਥੋਂ ਤੱਕ ਵੀ ਬਾਣੀ ਵਿੱਚ ਲਿਖਿਆ ਹੈ, ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂਦਿਓ ਛਲੀਆ। ਮਾਇਆ ਤੇ ਐਸੀ ਬਲਵਾਨ ਹੈ, ਇਸਨੇ ਤਾਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਵਰਗੇ ਦੇਵਤਿਆਂ ਨੂੰ ਵੀ ਛੱਡ ਲਿਆ, ਇਸ ਲਈ ਇਸ ਮਾਇਆ ਤੋਂ ਬਚਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਤੇ ਫਿਰ ਮਹਾਰਾਜ ਇਸ ਤੋਂ ਕਿਵੇਂ ਬਚਿਆ ਜਾਵੇ? ਤਾਂ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੀ ਸ਼ਰਨ ਲੈ ਕੇ ਹੀ ਇਸ ਮਾਇਆ ਤੋਂ ਬਚਿਆ ਜਾ ਸਕਦਾ ਹੈ। ਉਬਰਤ ਰਾਜਾ ਰਾਮ ਕੀ ਸਰਣੀ, ਉਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ ਹੀ ਵੀ ਇਸ ਮਾਇਆ ਦੇ ਪ੍ਰਭਾਵ ਤੋਂ ਉਬਰਤ ਦਾ ਅਰਥ ਹੈ ਬਚਿਆ ਜਾਂਦਾ ਹੈ।
ਸਰਬ ਲੋਕ ਮਾਇਆ ਕੇ ਮੰਡਲ, ਗਿਰ ਗਿਰ ਪਰਤੇ ਧਰਣੀ ਰਹਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੰਨੇ ਵੀ ਲੋਕ ਨੇ, ਚਾਹੇ ਇੰਦਰ ਲੋਕ ਹੈ, ਸ਼ਿਵ ਲੋਕ ਹੈ, ਬ੍ਰਹਮ ਲੋਕ ਹੈ, ਚਾਹੇ ਕੋਈ ਵੀ ਲੋਕ ਹੈ, ਸਾਰੇ ਮਾਇਆ ਕੇ ਮੰਡਲ ਉਸ ਮਾਇਆ ਦੇ ਵਲਗਣ ਦੇ ਵਿੱਚ ਹੀ ਘਿਰੇ ਹੋਏ ਨੇ। ਗਿਰ ਗਿਰ ਪਰਤੇ ਤਰਨੀ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਮਾਇਆ ਡੰਗ ਮਾਰਦੀ ਹੈ ਨਾ, ਤੇ ਫਿਰ ਉੱਥੋਂ ਉੱਪਰਲੇ ਮੰਡਲਾਂ ਤੋਂ ਤੇ ਡਿੱਗ ਡਿੱਗ ਕੇ ਹੇਠਾਂ ਧਰਤੀ ਤੇ ਆ ਕੇ ਪਹੁੰਚ ਜਾਂਦੇ ਨੇ। ਗਿਰ ਗਿਰ ਪਰਤੇ ਤਰਨੀ ਵੀ ਉੱਤੋਂ ਡਿੱਗ ਡਿੱਗ ਕੇ ਧਰਤੀ ਤੇ ਆ ਕੇ ਥੱਲੇ ਆ ਕੇ ਡਿੱਗ ਪੈਂਦੇ ਨੇ, ਕਿਉਂਕਿ ਮਾਇਆ ਦਾ ਉਤਲੇ ਲੋਕਾਂ ਤੇ ਵੀ ਪ੍ਰਭਾਵ ਹੈ। ਚਾਹੇ ਕਿਸੇ ਵੀ ਥਾਂ ਤੇ ਚਲੇ ਜਾਓ, ਉੱਥੇ ਮਾਇਆ ਦਾ ਪ੍ਰਭਾਵ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਮਾਇਆ ਵਾਹਿਗੁਰੂ ਦੀ ਸ਼ਕਤੀ ਹੈ, ਮਾਇਆ ਬ੍ਰਹਮ ਰਮੈ ਸਭ ਸੰਗ, ਜਿੱਥੇ ਪਰਮੇਸ਼ਰ ਹੈ ਉੱਥੇ ਨਾਲ ਮਾਇਆ ਵੀ ਹੈ। ਤੇ ਜਿਹੜੇ ਤਾਂ ਵਾਹਿਗੁਰੂ ਦੀ ਸ਼ਰਨ ਲੈ ਲੈਂਦੇ ਨੇ ਉਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦੇ ਨੇ, ਤੇ ਜਿਹੜੇ ਮਾਇਆ ਦੇ ਮਗਰ ਲੱਗ ਜਾਂਦੇ ਨੇ ਤੇ ਫਿਰ ਮਾਇਆ ਦੇ ਮੋਹ ਦੇ ਵਿੱਚ ਲੱਗ ਕੇ ਤੇ ਫਿਰ ਉਹ ਬਾਰ ਬਾਰ ਧਰਤੀ ਤੇ ਆ ਕੇ ਡਿੱਗਦੇ ਹਨ।
ਸਾਸਤ ਸਿਮਰਤ ਵੇਦ ਵਿਚਾਰੇ ਮਹਾਂਪੁਰਖਨ ਇਹੋ ਕਹਿਆ।
ਉਹ ਕਿਵੇਂ ਆ ਕੇ ਡਿੱਗਦੇ ਨੇ ਇਹਦੇ ਉੱਤੇ ਮਹਾਂਪੁਰਖ ਇੱਕ ਉਦਾਹਰਣ ਦਿੰਦੇ ਸਨ। ਇੱਕ ਵਾਰੀ ਰਾਮ ਚੰਦਰ ਜੀ ਬਾਗ ਦੇ ਵਿੱਚ ਸਭਾ ਲਾਈ ਬੈਠੇ ਸਨ, ਇਹ ਅਯੁੱਧਿਆ ਦੀ ਵਾਰਤਾ ਹੈ, ਤੇ ਬਹੁਤ ਸਾਰੇ ਸਭਾ ਸਦ ਰਾਮ ਜੀ ਦੇ ਪਾਸ ਬੈਠੇ ਨੇ, ਤੇ ਵਸ਼ਿਸ਼ਠ ਜੀ ਵੀ ਰਾਮ ਜੀ ਦੇ ਪਾਸ ਹੀ ਬੈਠੇ ਸਨ। ਕਹਿੰਦੇ ਨੇ ਇੱਕ ਸਾਹਮਣੇ ਆੜ ਦੇ ਵਿੱਚ ਪਾਣੀ ਚੱਲ ਰਿਹਾ ਸੀ, ਤੇ ਉਸ ਪਾਣੀ ਦੇ ਵਿੱਚੋਂ ਦੀ ਇੱਕ ਕੀੜਾ ਤਰ ਕੇ ਪਾਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਔਰ ਉਸ ਕੀੜੇ ਦੀਆਂ ਲੱਤਾਂ ਵੀ ਟੁੱਟੀਆਂ ਹੋਈਆਂ ਸਨ। ਉਹ ਕਦੇ ਆੜ ਦੇ ਵਿੱਚੋਂ ਬਾਹਰ ਨਿਕਲਦਾ ਤੇ ਕਦੇ ਫੇਰ ਵਿੱਚ ਡਿੱਗ ਪੈਂਦਾ, ਫੇਰ ਬਾਹਰ ਨਿਕਲਦਾ, ਫੇਰ ਵਿੱਚ ਡਿੱਗ ਪੈਂਦਾ। ਉਹਨੂੰ ਵੇਖ ਕੇ ਰਾਮ ਚੰਦਰ ਜੀ ਹੱਸ ਪਏ। ਇਹ ਗੱਲ ਵੇਖ ਕੇ ਵਸਿਸ਼ਠ ਜੀ ਕਹਿਣ ਲੱਗੇ ਕਿ ਹੇ ਰਾਮ ਜੀ, ਤੁਸੀਂ ਕਿਉਂ ਹੱਸੇ ਹੋ? ਤੇ ਰਾਮ ਜੀ ਕਹਿਣ ਲੱਗੇ, ਅਸੀਂ ਕੀੜੇ ਨੂੰ ਵੇਖ ਕੇ ਹੱਸੇ ਹਾਂ। ਪੁੱਛਣ ਲੱਗੇ, ਕੀੜੇ ਨੂੰ ਵੇਖ ਕੇ ਹੱਸਣ ਦਾ ਕੀ ਕਾਰਨ? ਤਾਂ ਉਸ ਵੇਲੇ ਰਾਮ ਚੰਦਰ ਜੀ ਨੇ ਆਖਿਆ, ਇਹ ਜਿਹੜਾ ਕੀੜਾ ਹੈ ਕੋਈ ਸਾਧਾਰਨ ਜੀਵ ਨਹੀਂ ਹੈ, ਇਹ 14 ਵਾਰੀ ਦੇਵਤਿਆਂ ਦਾ ਪਾਤਸ਼ਾਹ ਇੰਦਰ ਬਣ ਚੁੱਕਿਆ ਹੈ, ਤੇ ਪਰ ਇਹ ਬਾਰ ਬਾਰ ਹੁਣ ਉੱਥੇ ਜਾਣ ਦੀ ਫਿਰ ਕੋਸ਼ਿਸ਼ ਕਰ ਰਿਹਾ ਹੈ, ਪਰ ਇਸਨੂੰ ਇਸ ਗੱਲ ਦੀ ਸਮਝ ਨਹੀਂ ਹੈ ਬਈ ਮੈਂ 14 ਵਾਰੀ ਸਵਰਗ ਦਾ ਪਾਤਸ਼ਾਹ ਬਣਿਆ ਹਾਂ ਤੇ ਫਿਰ ਮੁੜ ਕੇ ਮੈਨੂੰ ਕੀੜਾ ਬਣਨਾ ਪਿਆ ਹੈ, ਪਰ ਹਾਲੇ ਵੀ ਇਹਦੀ ਇੱਛਾ ਖਤਮ ਨਹੀਂ ਹੋਈ, ਅਸੀਂ ਇਹਨੂੰ ਵੇਖ ਕੇ ਹੱਸੇ ਹਾਂ। ਅਤੇ ਫਿਰ ਵਸਿਸ਼ਠ ਜੀ ਨੇ ਇਸ ਗੱਲ ਦੀ ਸਾਰੀ ਸਭਾ ਨੂੰ ਜਾਣਕਾਰੀ ਦਿੱਤੀ। ਸਾਰੇ ਲੋਕ ਹੈਰਾਨ ਹੋਏ, ਇਉਂ ਬਈ ਇਹ ਸਾਰੇ ਥਾਵਾਂ 'ਤੇ ਮਾਇਆ ਦਾ ਪ੍ਰਭਾਵ ਹੈ ਅਤੇ ਜਿੰਨੇ ਵੀ ਲੋਕ ਨੇ ਸਾਰੇ ਮਾਇਆ ਦੇ ਵਲਗਣ ਦੇ ਵਿੱਚ ਨੇ ਅਤੇ ਮਾਇਆ ਦੇ ਮੋਹ ਦੇ ਕਾਰਨ ਪਹਿਲਾਂ ਤਾਂ ਉੱਥੇ ਪਹੁੰਚ ਜਾਂਦੇ ਨੇ, ਫਿਰ ਉੱਥੋਂ ਡਿੱਗ ਟਿੱਗ ਕੇ ਹੇਠਾਂ ਧਰਤੀ 'ਤੇ ਆ ਕੇ ਡਿੱਗ ਪੈਂਦੇ ਹਨ।
ਸਾਸਤ ਸਿਮਰਤ ਵੇਦ ਵਿਚਾਰੇ ਮਹਾਂਪੁਰਖ ਨੇ ਇਉਂ ਕਹਿਆ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜੇ ਸਾਸਤ ਦਾ ਅਰਥ ਹੈ ਧਰਮ ਸ਼ਾਸਤਰ ਨੇ ਅਤੇ 27 ਸਿਮਰਤੀਆਂ ਨੇ ਅਤੇ ਵੇਦ ਵਿਚਾਰੇ, ਅਸੀਂ ਵੇਦਾਂ ਨੂੰ ਵੀ ਵਿਚਾਰ ਕੇ ਦੇਖਿਆ ਹੈ, ਉਹਨਾਂ ਦਾ ਵੀ ਤਤਸਾਰ ਇਹੀ ਹੈ, ਮਹਾਂਪੁਰਖ ਨੇ ਇਉਂ ਕਹਿਆ। ਅਤੇ ਜਿਹੜੇ ਬੰਦਗੀ ਕਰਨ ਵਾਲੇ, ਭਗਤੀ ਕਰਨ ਵਾਲੇ, ਸਿਮਰਨ ਕਰਨ ਵਾਲੇ, ਨਾਮ ਜਪਣ ਵਾਲੇ ਮਹਾਂਪੁਰਖ ਨੇ, ਉਹਨਾਂ ਨੇ ਵੀ ਇਹੀ ਬਚਨ ਆਖਿਆ ਹੈ।
ਬਿਨ ਹਰ ਭਜਨ ਨਾਹੀ ਨਿਸਤਾਰਾ, ਸੁਖ ਨਾ ਕਿਨਹੂ ਲਹਿਆ।
ਅਤੇ ਉਹਨਾਂ ਨੇ ਕੀ ਬਚਨ ਆਖਿਆ ਹੈ? ਆਹ ਹੈ ਸਿਧਾਂਤ ਦੀ ਗੱਲ, ਬਿਨ ਹਰ ਭਜਨ ਨਾਹੀ ਨਿਸਤਾਰਾ। ਗੁਰਮੁਖੋ, ਵਾਹਿਗੁਰੂ ਦੇ ਭਜਨ ਤੋਂ ਬਿਨਾਂ ਕਿਸੇ ਦਾ ਵੀ ਪਾਰੋ ਤਾਰਾ ਨਹੀਂ ਹੋ ਸਕਦਾ। ਸੁਖ ਨਾ ਕਿਨਹੂ ਲਹਿਆ, ਤੇ ਨਾ ਹੀ ਕਿਸੇ ਨੇ ਆਤਮਕ ਸੁਖ ਨੂੰ ਕਦੇ ਪ੍ਰਾਪਤ ਕੀਤਾ ਹੈ।
ਤੀਨ ਭਵਨ ਕੀ ਲਖਮੀ ਜੋਰੀ, ਬੂਝਤ ਨਾਹੀ ਲਹਿਰੇ।
ਕੀ ਮਾਇਆ ਨਾਲ ਕਿਸੇ ਮਨੁੱਖ ਨੂੰ ਤ੍ਰਿਪਤੀ ਆ ਸਕਦੀ ਹੈ? ਤਾਂ ਹਜ਼ੂਰ ਕਹਿੰਦੇ ਨੇ ਤੀਨ ਭਵਨ ਕੀ, ਲਓ ਤਿੰਨ ਲੋਕ ਨੇ, ਇੱਕ ਤਾਂ ਧਰਤੀ ਹੈ ਨਾ, ਹੇਠਾਂ ਪਤਾਲ ਹੈ ਤੇ ਉੱਪਰ ਸਵਰਗ ਹੈ। ਇਹ ਤਿੰਨੇ ਭਵਨਾਂ ਦੀ, ਤਿੰਨੇ ਲੋਕਾਂ ਦੀ ਜੇ ਕੋਈ ਲਖਮੀ ਦਾ ਅਰਥ ਹੈ ਮਾਇਆ ਇਕੱਠੀ ਕਰ ਲਵੇ, ਬੂਝਤ ਨਾਹੀਂ ਲਹਿਰੇ, ਅਤੇ ਤਾਂ ਵੀ ਜਿਹੜੀ ਉਸਦੀ ਲਹਿਰ ਹੈ, ਲੋਭ ਦੀ ਲਹਿਰ ਹੈ, ਉਹ ਕਦੇ ਵੀ ਸ਼ਾਂਤ ਨਹੀਂ ਹੁੰਦੀ। ਭਾਵ ਤਿੰਨੇ ਲੋਕਾਂ ਦੀ ਮਾਇਆ ਇਕੱਠੀ ਕਰਕੇ ਤਾਂ ਵੀ ਤ੍ਰਿਸ਼ਨਾਲੂ ਦਾ ਮਨ ਕਦੇ ਤ੍ਰਿਪਤ ਨਹੀਂ ਹੋ ਸਕਿਆ, ਉਹਦੀ ਲੋਭ ਦੀ ਲਹਿਰ ਨਹੀਂ ਸ਼ਾਂਤ ਹੋ ਸਕੀ।
ਦਿਨ ਹਰ ਭਗਤ ਕਹਾ ਥਿਤ ਪਾਵੈ, ਫਿਰ ਤੋਂ ਪਹਿਰੇ ਪਹਿਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਉਪਦੇਸ਼ ਦੇ ਰਹੇ ਹਨ ਵੀ ਬਿਨਾਂ ਵਾਹਿਗੁਰੂ ਦੀ ਭਗਤੀ ਤੋਂ ਇਹ ਮਨ ਕਿੱਥੇ ਟਿਕਦਾ ਹੈ, ਨਹੀਂ ਟਿਕ ਸਕਦਾ। ਫਿਰ ਤੋਂ ਪਹਿਰੇ ਪਹਿਰੇ ਵੇਖ ਲਓ, ਚਾਹੇ ਕਿੰਨੀ ਵੀ ਮਾਇਆ ਮਨੁੱਖ ਦੇ ਕੋਲ ਆ ਜਾਵੇ ਤੇ ਫਿਰ ਵੀ ਹਾਲੇ ਹਾਲ ਦੁਹਾਈ ਹਾਲ ਪਾਰਿਆ ਕਰਦਾ ਫਿਰ ਰਿਹਾ ਹੈ, ਹਾਲੇ ਵੀ ਰੱਜ ਨਹੀਂ ਹੈ, ਕਹਿੰਦੇ ਹਾਲੇ ਵੀ ਮਾਇਆ ਥੋੜੀ ਹੈ। ਚਾਹੇ ਤਿੰਨੇ ਲੋਕਾਂ ਦੀ ਮਾਇਆ ਇਕੱਠੀ ਕਰ ਲਈ ਤਾਂ ਵੀ ਤ੍ਰਿਸ਼ਨਾ ਨਹੀਂ ਸ਼ਾਂਤ ਹੁੰਦੀ। ਫਿਰ ਤੋਂ ਪਹਿਰੇ ਪਹਿਰੇ ਤੇ ਜਾਂ ਪਹਿਰ ਪਹਿਰ, ਕਿਤੇ ਦਿਨ ਦੇ ਪਹਿਰਾਂ ਦੇ ਵਿੱਚ, ਕਿਤੇ ਰਾਤ ਦੇ ਪਹਿਰਾਂ ਵਿੱਚ ਦੌੜਿਆ ਹੀ ਫਿਰਦਾ ਵੀ ਇੱਧਰੋਂ ਵੀ ਮਾਇਆ ਮਿਲ ਜਾਵੇ, ਉੱਧਰੋਂ ਵੀ ਮਿਲ ਜਾਵੇ। ਹੁਣ ਆਪਾਂ ਵੇਖਦੇ ਹੀ ਆ ਨਾ, ਕੋਈ ਰਾਤ ਦੀਆਂ ਸ਼ਿਫਟਾਂ 'ਚ ਕੰਮ ਕਰਦੇ ਨੇ, ਕੋਈ ਦਿਨੇ ਭੱਜੇ ਫਿਰਦੇ ਨੇ, ਬਸ ਇਉਂ ਪਹਿਰੇ ਪਹਿਰੇ, ਕੋਈ ਦਿਨ ਦੇ ਪਹਿਰਾਂ ਦੇ ਵਿੱਚ, ਕੋਈ ਰਾਤ ਦੇ ਪਹਿਰਾਂ ਦੇ ਵਿੱਚ ਲੋਕ ਭੱਜੇ ਫਿਰਦੇ ਨੇ, ਕਾਹਦੇ ਲਈ? ਮਾਇਆ ਵਾਸਤੇ। ਪਰ ਮਨ ਕਿਸੇ ਦਾ ਵੀ ਟਿਕਾਅ ਵਿੱਚ ਨਹੀਂ ਹੈ। ਅਥਵਾ ਫਿਰ ਤੋਂ ਪਹਿਰੇ ਪਹਿਰੇ, ਅਤੇ ਫਿਰ ਜਦੋਂ ਬਹੁਤੀ ਮਾਇਆ ਆ ਜਾਂਦੀ ਹੈ ਅਤੇ ਫਿਰ ਪਹਿਰੇ ਪਹਿਰੇ ਦਾ ਅਰਥ ਹੈ ਫਿਰ ਉਹਦੀ ਰਾਖੀ ਦੇ ਵਾਸਤੇ ਪਹਿਰਾ ਵੀ ਦਿੰਦਾ ਫਿਰਦਾ ਵੀ ਕੋਈ ਚੋਰੋ ਚੱਕਾ ਮੇਰੀ ਮਾਇਆ ਨਾ ਲੈ ਜਾਵੇ। ਇਉਂ ਰਾਤ ਨੂੰ ਜਾਗ ਜਾ ਕੇ ਪਹਿਰੇਦਾਰ ਰੱਖ ਰੱਖ ਕੇ ਪਹਿਰੇਦਾਰੀ ਵੀ ਕਰਦਾ ਹੈ।
ਮਨਕ ਬਿਲਾਸ ਕਰਤ ਮਨ ਮੋਹਨ, ਪੂਰਨ ਹੋਤ ਨਾ ਕੰਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਦੇਖ ਲਓ, ਜਿਹੜੇ ਮਨ ਨੂੰ ਮੋਹਨ ਦਾ ਅਰਥ ਹੈ ਮੋਹਿਤ ਕਰਨ ਵਾਲੇ ਅਨੇਕਾਂ ਤਰ੍ਹਾਂ ਦੇ ਮਾਇਆ ਦੇ ਭੋਗ ਬਿਲਾਸ ਨੇ, ਰਾਗ ਰੰਗ ਨੇ, ਉਹਨਾਂ ਨੂੰ ਵੀ ਇਹ ਮਨੁੱਖ ਮੰਨ ਰਿਹਾ ਹੈ ਪੂਰਨ ਹੋਤ ਨਾ ਕਾਮਾ। ਪਰ ਫਿਰ ਵੀ ਮਨ ਦੀ ਕਾਮਨਾ ਪੂਰੀ ਥੋੜ੍ਹਾ ਹੁੰਦੀ ਹੈ। ਮਨੁੱਖ ਦੇ ਕੋਲ ਜਿੰਨੀ ਮਰਜ਼ੀ ਮਾਇਆ ਆ ਜਾਵੇ ਅਤੇ ਜਿੰਨੇ ਮਰਜ਼ੀ ਭੋਗ ਬਿਲਾਸ ਕਰ ਲਵੇ, ਪਰ ਮਨ ਨਹੀਂ ਕਦੀ ਵੀ ਰੱਜ ਸਕਦਾ।
ਜਲਤੋ ਕਬਹੂ ਨਾ ਬੂਝਤ, ਸਗਲ ਬਿਰਥ ਬਿਨ ਨਾਮਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਲ ਤੋਂ, ਇਸ ਮਨੁੱਖ ਦੇ ਅੰਦਰ ਇੱਕ ਭਾਂਬੜ ਬਲ ਰਿਹਾ ਹੈ, ਉਹ ਹੈ ਲੋਭ ਦਾ, ਤ੍ਰਿਸ਼ਨਾ ਦਾ। ਅਤੇ ਜਲ ਤੋਂ ਉਹਦੇ ਵਿੱਚ ਮਨੁੱਖ ਦਾ ਮਨ ਹਮੇਸ਼ਾ ਲਈ ਸੜਦਾ ਹੀ ਰਹਿੰਦਾ ਹੈ। ਕਬਹੂ ਨਾ ਬੂਝਤ, ਉਹ ਜਿਹੜਾ ਅੰਦਰਲਾ ਭਾਂਬੜ ਬਲ ਰਿਹਾ ਹੈ ਨਾ, ਉਹ ਕਦੇ ਬੁਝਦਾ ਹੀ ਨਹੀਂ ਹੈ। ਸਗਲ ਬਿਰਥੇ ਬਿਨ ਨਾਮਾ, ਪਰ ਹਜ਼ੂਰ ਕਹਿੰਦੇ ਨੇ ਭਾਈ ਯਾਦ ਰੱਖੋ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਂ ਤੋਂ ਬਿਨਾਂ ਜਿੰਨੇ ਵੀ ਅਸੀਂ ਦੁਨੀਆਂ ਦੇ ਸੁੱਖ ਭੋਗਦੇ ਹਾਂ, ਭੋਗ ਬਿਲਾਸ ਕਰਦੀਆਂ, ਸਾਰੇ ਦੇ ਸਾਰੇ ਵਿਅਰਥ ਜਾਂਦੇ ਹਨ।
ਹਰ ਕਾ ਨਾਮ ਜਪਹੋ ਮੇਰੇ ਮੀਤਾ, ਇਹ ਸਾਰ ਸੁਖ ਪੂਰਾ।
ਲੋ ਆ ਹੈ ਅਸਲੀ ਸਾਧਨ, ਸਤਿਗੁਰੂ ਕਹਿੰਦੇ ਨੇ ਵੀ ਇਹ ਸਾਡੇ ਮਿੱਤਰੋ, ਤੁਸੀਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ, ਜਪ ਮਨ ਸਤਨਾਮ ਸਦਾ ਸਤਨਾਮ, ਹਾਲਤ ਪਾਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਇਹ ਸਾਰ ਸੁਖ ਪੂਰਾ ਹਜ਼ੂਰ ਕਹਿੰਦੇ ਭਾਈ, ਇਹੀ ਜਿਹੜਾ ਵਾਹਿਗੁਰੂ ਦਾ ਨਾਮ ਹੈ, ਇਹ ਸਾਰ ਦਾ ਅਰਥ ਹੈ, ਸ੍ਰੇਸ਼ਟ ਤੇ ਪੂਰਾ ਸੁਖ ਦੇਣ ਵਾਲਾ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪੂਰਨ ਸੁਖ ਪ੍ਰਾਪਤ ਹੋਵੇ ਤੇ ਸਭ ਤੋਂ ਸ੍ਰੇਸ਼ਟ ਸੁਖ ਪ੍ਰਾਪਤ ਹੋ ਜਾਵੇ, ਜਿਹੜਾ ਪੂਰਨ ਸੁਖ ਹੈ ਤੇ ਸਾਰਿਆਂ ਤੋਂ ਸ੍ਰੇਸ਼ਟ ਸੁਖ ਹੈ, ਉਹ ਤੇ ਆਤਮਾ ਦੇ ਟਿਕਾਅ ਵਿੱਚ ਹੀ ਹੈ, ਉਹ ਤੇ ਵਾਹਿਗੁਰੂ ਦੇ ਨਾਲ ਜੁੜ ਕੇ ਹੀ ਪ੍ਰਾਪਤ ਹੁੰਦਾ ਹੈ। ਹਜ਼ੂਰ ਕਹਿੰਦੇ ਨੇ, ਤੁਸੀਂ ਵਾਹਿਗੁਰੂ ਦਾ ਨਾਮ ਜਪੋ, ਇਹੀ ਸਾਨੂੰ ਸਭ ਤੋਂ ਸ੍ਰੇਸ਼ਟ ਤੇ ਪੂਰਨ ਸੁਖ ਦੇਣ ਵਾਲਾ ਹੈ।
ਸਾਧ ਸੰਗਤ ਜਨਮ ਮਰਨ ਨਿਵਾਰੈ, ਨਾਨਕ ਜਨ ਕੀ ਧੂਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਹਾਂਪੁਰਖਾਂ ਦੀ ਸੰਗਤ ਹੀ ਜਨਮ ਮਰਨ ਨੂੰ ਮੇਟਦੀ ਹੈ। ਜਦੋਂ ਆਪਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਆ ਜਾਂਦੇ ਹਾਂ ਔਰ ਇੱਥੇ ਆ ਕੇ ਪਵਿੱਤਰ ਬਾਣੀ ਨੂੰ ਸੁਣਦੇ ਹਾਂ, ਸੁਣ ਸੁਣ ਕੇ ਸਾਨੂੰ ਪਤਾ ਲੱਗਦਾ ਹੈ ਵੀ ਅਸਲੀ ਸੁੱਖ ਨਾਮ ਦੁਆਰਾ ਪ੍ਰਾਪਤ ਹੁੰਦਾ ਹੈ। ਜਦੋਂ ਅਸੀਂ ਨਾਮ ਦੇ ਨਾਲ ਜੁੜ ਜਾਂਦੇ ਹਾਂ ਤੇ ਜਨਮ ਮਰਨ ਮਿਟ ਜਾਂਦਾ ਹੈ। ਹਜ਼ੂਰ ਕਹਿੰਦੇ, ਸਾਧ ਸੰਗਤ ਹੀ ਜਨਮ ਮਰਨ ਨੂੰ ਮੇਟਦੀ ਹੈ, ਨਾਨਕ ਜਨ ਕੀ ਧੂੜ ਹੈ। ਇਸ ਲਈ ਅਸੀਂ ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਹਾਂ।
ਗੌੜੀ ਮਾਲਾ ਮਹੱਲਾ ਪੰਜਵਾਂ, ਮੁਕਹੋ ਇਹ ਬਿਧ ਕੋ ਸਮਝਾਵੈ।
ਲਓ ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕੁਛ ਜਗਿਆਸੂਆਂ ਵੱਲੋਂ ਪ੍ਰਸ਼ਨ ਹੋਏ ਨੇ ਤੇ ਉਹਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਪਹਿਲੀਆਂ ਪੰਕਤੀਆਂ ਦੇ ਵਿੱਚ ਅੰਕਿਤ ਕੀਤਾ ਹੈ। ਮੋਕੋ ਇਹ ਬਿਧ ਕੋ ਸਮਝਾਵੈ, ਕੋਈ ਮੈਨੂੰ ਇਸ ਵਿਧੀ ਤਰੀਕੇ ਦੇ ਨਾਲ ਕਿਸੇ ਚੰਗੇ ਸੋਹਣੇ ਤਰੀਕੇ ਨਾਲ ਤਰਕੀਬ ਨਾਲ ਸਮਝਾ ਦੇਵੇ, ਜੋ ਮੇਰੇ ਮਨ ਦਾ ਸਵਾਲ ਹੈ ਉਹਦਾ ਕੀ ਹੱਲ ਹੈ, ਇਹਦੇ ਬਾਰੇ ਮੈਨੂੰ ਸਮਝਾ ਦੇਵੇ। ਕਰਤਾ ਹੋਏ ਜਨਾਵੇ, ਕਰਤਾ ਦਾ ਅਰਥ ਹੈ ਵੀ ਉਹ ਉਪਦੇਸ਼ ਕਰਤਾ ਹੋ ਕੇ ਅਥਵਾ ਗਿਆਨ ਕਰਤਾ ਹੋ ਕੇ ਅਥਵਾ ਇਨਸਾਫ ਕਰਤਾ ਹੋ ਕੇ ਉਹ ਮੈਨੂੰ ਇਹ ਗੱਲ ਜਣਾ ਦੇਵੇ। ਇਹਦਾ ਮਤਲਬ ਇਹ ਹੈ, ਕੋਈ ਮੇਰਾ ਮੁਰਸ਼ਦ ਹੋ ਕੇ, ਮੇਰਾ ਗੁਰੂ ਬਣ ਕੇ ਜਾਂ ਮੇਰਾ ਮਾਸਟਰ ਬਣ ਕੇ ਇਹ ਗੱਲ ਮੈਨੂੰ ਸਮਝਾ ਦੇਵੇ। ਉਹ ਅੱਗੇ ਸਵਾਲ ਹੈ, ਉਹਦੇ ਬਾਰੇ ਅੱਗੇ ਆਪ ਸੰਗਤਾਂ ਵਿਚਾਰ ਸਰਵਣ ਕਰੋ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਅਨਜਾਨਤ ਕਿਛ ਇਨਹਿ ਕਮਾਨੋ, ਜਪ ਤਪ ਕਛੂ ਨਾ ਸਾਧਾ, ਦਹਿ ਦਿਸ ਲੈ ਇਹ ਮਨ ਦੌਰਾਇਓ, ਕਵਨ ਕਰਮ ਕਰ ਬਾਧਾ।
ਸਵਾਲ ਕੀ ਹੈ, ਕਵਨ ਕਰਮ ਕਰ ਬਾਧਾ, ਇਹ ਜਿਹੜਾ ਜੀਵ ਹੈ ਕਿਹੜੇ ਕਰਮਾਂ ਕਰਕੇ ਬੱਝ ਗਿਆ ਹੈ, ਇਹ ਇੱਕ ਸਵਾਲ ਹੈ। ਕਿਉਂਕਿ ਜਦੋਂ ਇਹ ਜੀਵ ਪੈਦਾ ਹੀ ਨਹੀਂ ਸੀ ਹੋਇਆ ਤਾਂ ਉਸ ਵੇਲੇ ਇਹਨੇ ਕੋਈ ਕਰਮ ਕੀਤਾ ਹੀ ਨਹੀਂ ਸੀ, ਅਤੇ ਜੇ ਇਸਨੇ ਪੈਦਾ ਹੋ ਕੇ ਕਰਮ ਕੀਤਾ ਤਾਂ ਫਿਰ ਉਹਦੇ ਵਿੱਚ ਇਹ ਬੱਝ ਨਹੀਂ ਸੀ ਸਕਦਾ। ਸਾਨੂੰ ਇਸ ਗੱਲ ਦਾ ਕੋਈ ਤਾਤਪਰਜ ਸਮਝਾ ਦੇਵੇ ਵੀ ਕਵਨ ਕਰਮ ਕਰ ਬਾਧਾ, ਇਹ ਜਿਹੜਾ ਜੀਵ ਹੈ ਕਿਹੜੇ ਕਰਮ ਕਰਕੇ ਬੰਨਿਆ ਹੈ। ਲਓ ਹੁਣ ਇਹਦੇ ਬਾਰੇ ਜਗਿਆਸੂ ਵੱਲੋਂ ਕੁਛ ਹੋਰ ਵੀ ਇਹ ਵਿਕਲਪ ਨੇ, ਅਣਜਾਣਤ ਕਛ ਇਨਹਿ ਕਮਾਨੋ, ਅਤੇ ਜੇ ਤੁਸੀਂ ਇਹ ਗੱਲ ਆਖੋ ਵੀ ਇਹ ਜੀਵ ਇਹ ਮਨੁੱਖ ਇਹ ਨਾਦਾਨ ਸੀ, ਇਹਨੇ ਅਣਜਾਣਪੁਣੇ ਦੇ ਵਿੱਚ ਕੁਝ ਐਸੇ ਕੰਮ ਕਰ ਲਏ ਇਸ ਕਰਕੇ ਇਹ ਬੱਝ ਗਿਆ, ਵੀ ਬੰਦਾ ਆਪਣੀ ਗਲਤੀ ਕਰਕੇ ਜਾਂ ਆਪਣੀ ਅਗਿਆਨਤਾ ਕਰਕੇ ਜਾਂ ਆਪਣੀ ਬੇਸਮਝੀ ਕਰਕੇ ਕਰਮਾਂ ਦੇ ਵਿੱਚ ਫਸ ਗਿਆ, ਇਹ ਵੀ ਗੱਲ ਢੁਕਦੀ ਨਹੀਂ ਹੈ। ਜਪ ਤਪ ਕਛੂ ਨਾ ਸਾਧਾ, ਦੂਜਾ ਵਿਕਲਪ ਇਹ ਹੈ, ਜੇ ਤੁਸੀਂ ਇਹ ਗੱਲ ਆਖੋ ਵੀ ਇਸਨੇ ਕੋਈ ਆਪਣੇ ਛੁੱਟਣ ਵਾਸਤੇ ਜਪ ਤਪ ਨਹੀਂ ਕੀਤਾ, ਕੋਈ ਧਰਮ ਕਰਮ ਨਹੀਂ ਕੀਤਾ, ਇਸ ਕਰਕੇ ਕਰਮਾਂ ਦੇ ਜਾਲ ਵਿੱਚ ਬੱਝ ਗਿਆ, ਇਹ ਵੀ ਗੱਲ ਜਚਦੀ ਨਹੀਂ ਹੈ। ਅਤੇ ਤੀਸਰੀ ਗੱਲ ਇਹ ਹੈ, ਦਹਿ ਦਸ ਲੈ ਇਹ ਮਨ ਦੋਹਰਾਇਓ, ਜੇ ਤੁਸੀਂ ਇਹ ਗੱਲ ਆਖੋ ਵੀ ਇਸ ਜੀਵ ਨੇ ਆਪਣੇ ਮਨ ਨੂੰ ਵਸ ਵਿੱਚ ਲੈ ਕੇ ਦਸੋ ਦਿਸ਼ਾ ਦੇ ਵਿੱਚ ਇਸ ਨੂੰ ਦੌੜਾਇਆ, ਕਿਉਂਕਿ ਇਸ ਮਨੁੱਖ ਦਾ ਮਨ ਹੈ ਉਹ ਕਿਸੇ ਤਰ੍ਹਾਂ ਵੀ ਟਿਕਦਾ ਨਹੀਂ ਹੈ। ਕਬਹੋਂ ਜੀਰਾ ਊਬ ਚੜ੍ਹਤ ਹੈ, ਕਬਹੋਂ ਜਾਏ ਪਿਆਲੇ, ਲੋਭੀ ਜੀਰਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ, ਵੀ ਇਸ ਕਾਰਨ ਇਹ ਜਿਹੜਾ ਜੀਵ ਹੈ ਆਪਣੇ ਕਰਮਾਂ ਦੇ ਜਾਲ ਵਿੱਚ ਬੱਝ ਗਿਆ ਹੈ। ਇਹ ਤਿੰਨ ਵਿਕਲਪ ਨੇ, ਮੋਕੋ ਇਹ ਬਿਦ ਕੋ ਸਮਝਾਵੈ, ਮੈਨੂੰ ਕੋਈ ਇਸ ਤਰੀਕੇ ਦੇ ਨਾਲ ਸਮਝਾਵੇ ਜਿਸ ਦੇ ਨਾਲ ਮੇਰੀ ਪੂਰੀ ਤਸੱਲੀ ਹੋ ਜਾਵੇ। ਸਵਾਲ ਕੀ ਹੈ? ਕਵਣ ਕਰਮ ਕਰ ਵਾਧਾ? ਇਹ ਜੀਵ ਕਿਹੜੇ ਕਰਮ ਕਰਕੇ ਬੱਝਿਆ ਹੈ? ਜੇ ਤੁਸੀਂ ਇਹ ਆਖੋ ਵੀ ਇਹਨੇ ਬੇਸਮਝੀ ਦੇ ਵਿੱਚ ਕੁਛ ਕਰ ਲਿਆ ਇਸ ਕਰਕੇ ਬੱਝ ਗਿਆ, ਇਹ ਵੀ ਗੱਲ ਜੱਚਦੀ ਨਹੀਂ ਹੈ। ਜਪ ਤਪ ਕਛੂ ਨਾ ਸਾਧਾ? ਜੇ ਤੁਸੀਂ ਇਹ ਆਖੋ ਵੀ ਇਹਨੇ ਜਪ ਤਪ ਆਦਿਕ ਧਰਮ ਕਰਮ ਨਹੀਂ ਕੀਤਾ ਇਸ ਕਰਕੇ ਬੱਝ ਗਿਆ, ਇਹ ਵੀ ਗੱਲ ਜੱਚਦੀ ਨਹੀਂ ਹੈ। ਅਤੇ ਜੇ ਤੁਸੀਂ ਇਹ ਗੱਲ ਆਖੋ ਵੀ ਦਸੋ ਦਿਸ਼ਾ ਵਿੱਚ ਲੈ ਕੇ ਇਸਨੇ ਮਨ ਨੂੰ ਦੁੜਾਇਆ ਭਜਾਇਆ ਇਸ ਕਰਕੇ ਬੱਝ ਗਿਆ, ਇਹ ਵੀ ਗੱਲ ਪੂਰੀ ਮਨ ਨੂੰ ਲੱਗਦੀ ਨਹੀਂ ਹੈ। ਤੁਸੀਂ ਇਹ ਦੱਸੋ ਵੀ ਕਵਣ ਕਰਮ ਕਰ ਵਾਧਾ? ਕਿਹੜੇ ਕਰਮਾਂ ਕਰਕੇ ਜੀ ਬੱਝ ਗਿਆ ਹੈ?
ਮਨ ਤਨ ਧਨ ਭੂਮ ਕਾ ਠਾਕੁਰ ਹੋ ਇਸ ਕਾ ਇਹ ਮੇਰਾ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਕਾਰਨ ਦੱਸਦੇ ਨੇ ਵੀ ਇਹ ਜੀਵ ਕਿਵੇਂ ਬੱਝਿਆ ਹੈ। ਪਹਿਲਾਂ ਤੇ ਸਵਾਲ ਸੀ ਨਾ, ਮਨ ਤਨ ਧਨ ਭੂਮ ਕਾ ਠਾਕੁਰ, ਹਜ਼ੂਰ ਕਹਿੰਦੇ ਨੇ ਇਹ ਜਿਹੜਾ ਮਨ ਹੈ, ਤਨ ਸਰੀਰ ਹੈ ਤੇ ਤਨ ਹੈ, ਤੇ ਭੂਮ ਦਾ ਅਰਥ ਹੈ ਜਿਹੜੀ ਧਰਤੀ ਹੈ, ਤੇ ਇਹਦਾ ਮਾਲਕ ਹੈ ਤੇ ਵਾਹਿਗੁਰੂ ਪਰਮੇਸ਼ਰ ਸੀ। ਪਰ ਇਹ ਮਨੁੱਖ ਕਹਿੰਦਾ ਮੈਂ ਇਸਦਾ ਮਾਲਕ ਹਾਂ। ਆਹ ਜਿਹੜੀ ਹਉਮੈ ਆ ਨਾ, ਝੂਠੀ ਮੇਰ ਹੈ, ਇਹਦੇ ਕਾਰਨ ਇਹ ਜੀਵ ਬੱਝੇ। ਮਨ ਵੀ ਤਨ ਵੀ ਧਨ ਵੀ ਧਰਤੀ ਵੀ ਸਭ ਕੁਝ ਵਾਹਿਗੁਰੂ ਦੀ ਸੀ, ਪਰ ਇਹ ਕਹਿੰਦਾ ਮੈਂ ਸਭ ਚੀਜ਼ ਦਾ ਮਾਲਕ ਹਾਂ। ਹਰ ਆਦਮੀ ਇਹ ਸੋਚੀ ਬੈਠਾ ਨਾ, ਹਾਂ ਇਸ ਕਾ ਇਹ ਮੇਰਾ, ਇਹ ਜੀਵ ਇਹ ਸਮਝਦਾ ਹੈ ਹਾਂ ਇਸ ਕਾ ਵੀ ਮੈਂ ਇਸਦਾ ਹਾਂ, ਇਹ ਮੇਰਾ ਹੈ। ਭਾਵ ਇਹ ਜਿੰਨਾ ਵੀ ਤਨ ਹੈ, ਮਨ ਹੈ, ਧਨ ਹੈ, ਧਰਤੀ ਹੈ, ਇਹ ਸਾਰਾ ਕੁਛ ਮੇਰਾ ਹੈ ਅਤੇ ਮੈਂ ਇਸਦਾ ਮਾਲਕ ਹਾਂ। ਇਹ ਝੂਠੀ ਮੇਰ ਤੇਰ ਦੇ ਕਾਰਨ ਇਹ ਜੀਵ ਫਸ ਗਿਆ ਹੈ।
ਭਰਮ ਮੋਹ ਕਛ ਸੂਜਸ ਨਾਹੀਂ ਇਹ ਪੈਖੁਰ ਪਏ ਪੈਰਾ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਰਮ ਤੇ ਮੋਹ ਦਾ ਇੱਕ ਐਸਾ ਹਨੇਰਾ ਹੈ, ਇਹਦੇ ਵਿੱਚ ਮਨੁੱਖ ਨੂੰ ਕੁਝ ਵੀ ਨਹੀਂ ਸੁੱਝਦਾ। ਭਰਮ ਤੇ ਮੋਹ ਵਿੱਚ ਪੈ ਕੇ ਮਨੁੱਖ ਆਲੇ ਦੁਆਲੇ ਕੁਛ ਵੀ ਨਹੀਂ ਵੇਖ ਸਕਦਾ। ਇਹ ਪੈਖਰ ਪਏ ਪੈਰਾ, ਇਹ ਭਰਮ ਤੇ ਮੋਹ ਦੇ ਪੈਖੜ ਇਸਦੇ ਪੈਰਾਂ ਵਿੱਚ ਪੈ ਗਏ। ਅਤੇ ਜਿਵੇਂ ਆਮ ਕਈ ਵਾਰੀ ਪਸ਼ੂਆਂ ਦੇ ਪੈਰਾਂ ਦੇ ਵਿੱਚ ਪੈਖੜ ਪਾ ਦਿੱਤਾ ਜਾਂਦਾ, ਜਿਵੇਂ ਪੈਰਾਂ ਦੇ ਵਿੱਚ ਸੰਗਲ ਬੰਨ੍ਹ ਦਿੱਤਾ ਜਾਂਦਾ, ਵੀ ਇਸ ਤਰ੍ਹਾਂ ਭਰਮ ਤੇ ਮੋਹ ਦੇ ਪੈਖੜ ਸੰਗਲੇ ਦੇ ਪੈਰਾਂ ਵਿੱਚ ਪੈ ਗਏ ਨੇ, ਜਿਸ ਕਰਕੇ ਇਹ ਉਸ ਕਰਮਾਂ ਦੇ ਜਾਲ ਵਿੱਚ ਬੱਜ ਗਿਆ।
ਤਬ ਇਹੋ ਕਹਾ ਕਮਾਵਨ ਪਰਿਆ ਜਬ ਇਹੋ ਕਛੂ ਨਾ ਹੋਤਾ।
ਤੇ ਜੇ ਤੁਸੀਂ ਇਹ ਆਖੋ ਵੀ ਇਹ ਜੀਵ ਆਪਣੇ ਕਰਮਾਂ ਕਰਕੇ ਹੀ ਬੱਝਿਆ ਹੈ, ਤਾਂ ਸਤਿਗੁਰੂ ਇਹਦੇ ਉੱਤੇ ਇੱਕ ਹੋਰ ਵਿਕਲਪ ਕਰਦੇ ਹਨ। ਤਬ ਇਹ ਕਹਾਂ ਕਮਾਵਨ ਪਰਿਆ ਜਬ ਇਹ ਕਛੂ ਨਾ ਹੋਤਾ। ਜਦੋਂ ਜੀਵ ਕੁਝ ਵੀ ਨਹੀਂ ਸੀ, ਭਾਵ ਇਸ ਦੀ ਹੋਂਦ ਹੀ ਨਹੀਂ ਸੀ, ਜੀਵ ਦਾ ਕੋਈ ਵਜੂਦ ਹੀ ਨਹੀਂ ਸੀ, ਤਬ ਇਹ ਕਹਾਂ ਕਮਾਵਨ ਪਰਿਆ, ਦੱਸੋ ਉਸ ਵੇਲੇ ਨੇ ਕਿਹੜਾ ਕੰਮ ਕੀਤਾ ਹੋਵੇਗਾ। ਜਦੋਂ ਸਾਡੀ ਹੋਂਦ ਹੀ ਨਹੀਂ ਸੀ, ਸਾਡਾ ਵਜੂਦ ਹੀ ਕੋਈ ਨਹੀਂ ਸੀ, ਉਸ ਵੇਲੇ ਅਸੀਂ ਕੰਮ ਵੀ ਕਿਹੜਾ ਕਰ ਲਿਆ? ਭਾਵ ਉਸ ਵੇਲੇ ਤਾਂ ਕੁਛ ਹੋ ਹੀ ਨਹੀਂ ਸੀ ਸਕਦਾ, ਜਦੋਂ ਹੈ ਹੀ ਨਹੀਂ ਸੀ, ਅਸੀਂ ਕਰਨਾ ਕੀ ਸੀ?